ਉਸ ਵਕਤ ਮਹਾਰਾਜ ਨੇ ਕਿਹਾ ਚੰਗਾ ਤੇਰੇ ਕੋਲ ਵਿਚ ਐਸਾ ਸਿੰਘ ਭੇਜਾਂਗੇ ਬ੍ਰਹਮ ਗਿਆਨੀ ਜਿਹੜਾ ਤੇਰੀਆਂ ਇੱਕੀ ਕੁਲਾਂ ਤਾਰੇਗਾ। ਸੋ ਫਿਰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭੇਜੇ ਉਹਨਾਂ ਦੇ ਘਰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤਰ ਸੰਗਤ ਸਬਾਈਆ, ਉਹਨਾਂ ਨੂੰ ਮਿਲਣ ਵਾਲੀ ਸਾਰੀ ਸੰਗਤ ਵੀ ਪਵਿੱਤਰ ਹੋਣ ਲੱਗ ਪੈਂਦੀ, ਕਿਉਂਕਿ ਆਪ ਪਵਿੱਤਰ ਨੇ। ਪਵਿੱਤਰ ਖਾਣਾ, ਪਵਿੱਤਰ ਪਹਿਨਣਾ, ਪਵਿੱਤਰ ਬੋਲਣਾ, ਪਵਿੱਤਰ ਨਾਮ ਦਾ ਜਪਣਾ, ਵਾਹਿਗੁਰੂ ਵਾਹਿਗੁਰੂ ਕਰਨਾ, ਉਹ ਸਾਰਿਆਂ ਨੂੰ ਹੀ ਖੁਦ ਹੀ ਪਵਿੱਤਰ ਕਰ ਦਿੰਦਾ। ਇੱਕ ਜਾਣਾ ਹੀ ਪਵਿੱਤਰ ਬੜਾ ਹੁੰਦਾ। ਕਹਿੰਦੇ ਪਵਿੱਤਰ ਸੁਣਦੇ ਪਵਿੱਤਰ, ਕਹਿਣ ਵਾਲੇ ਨਾਮ ਨੂੰ ਪਵਿੱਤਰ ਹੋ ਜਾਂਦੇ ਨੇ, ਕੰਨਾਂ ਨਾਲ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ। ਹੁਣ ਜਦੋਂ ਆਪਾਂ ਸਿਮਰਨ ਕਰਦੇ ਹਾਂ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਚ ਇੱਕ ਤੱਤ ਕੱਢਿਆ ਸੀ, ਅਖੀਰ ਬੰਦਾ ਜਦੋਂ ਜਿੰਨੀਆਂ ਮਰਜ਼ੀ ਛੋਟੇ ਤੋਂ ਲੈ ਕੇ ਕਿਤਾਬਾਂ ਚੱਕੇ, ਦਸਵੀਂ ਤੱਕ ਕਿਤਾਬਾਂ ਦੇ ਢੇਰ ਚੁੱਕਦਾ, ਅਗਲੀਆਂ ਕਲਾਸਾਂ ਚ ਕਿਤਾਬਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪੀ ਐਚ ਡੀ ਸਿਰਫ ਇੱਕ ਅੱਖਰ ਤੇ ਕਰਦਾ, ਇੱਕ ਅੱਖਰ ਤੇ, ਫਿਰ ਉਹ ਇੱਕ ਅੱਖਰ ਤੇ ਹੀ ਆ ਜਾਂਦਾ। ਤੁਸੀਂ ਜ਼ਿੰਦਗੀ ਚ ਜਿੰਨਾ ਮਰਜ਼ੀ ਕੁਛ ਕਰ ਲਓ, ਤੁਸੀਂ ਅੰਤ ਨੂੰ ਆਉਣਾ ਵਾਹਿਗੁਰੂ ਤੇ ਹੀ ਹੈ। ਮੈਂ ਤਾਂ ਉੱਥੇ ਲਿਆਂਦਾ ਸੀ ਤੁਹਾਨੂੰ, ਤੁਹਾਨੂੰ ਪਸੰਦ ਨਹੀਂ ਆਇਆ। ਬਹੁਤਿਆਂ ਲੋਕਾਂ ਦੇ ਵਿੱਚ ਪਸੰਦ ਨਹੀਂ ਆਉਂਦਾ ਵਾਹਿਗੁਰੂ ਮੰਤਰ, ਕਿਉਂ? ਉਹ ਹਲੇ ਨਵੇਂ ਨਵੇਂ ਚੱਲੇ ਨੇ, ਉਹ ਵੀ ਅੱਜ ਤੋਂ ਜਦ 20 ਸਾਲ ਨੂੰ ਉਹਨਾਂ ਨੂੰ ਅਕਲ ਆਊਗੀ ਤਾਂ ਕਹਿਣਗੇ ਠੀਕ ਸੀ ਗੱਲ। ਸਤਿਗੁਰੂ ਕਹਿੰਦੇ ਨੇ ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿੰਨੀ ਮਨ ਵਸਾਇਆ, ਉਹ ਬੰਦੇ ਪਵਿੱਤਰ ਨੇ ਜਿਨ੍ਹਾਂ ਨੇ ਨਾਮ ਨੂੰ ਮਨ ਵਿੱਚ ਵਸਾਇਆ। ਸਾਰੀ ਗੁਰਬਾਣੀ ਦਾ ਨਿਚੋੜ ਹੈ ਵਾਹਿਗੁਰੂ ਮੰਤਰ, ਪੂਰੀ ਗੁਰਬਾਣੀ ਅੰਦਰ ਇਹੀ ਉਪਦੇਸ਼, ਇਹੀ ਲੈਕਚਰ ਰੋਜ਼ ਹੁੰਦਾ, ਉਹ ਨਾਮ ਜਪੋ ਭਾਈ, ਉਹ ਨਾਮ ਜਪੋ। ਕਹਿ ਨਾਨਕ ਸੇ ਪਵਿੱਤਰ ਜਿੰਨੀ ਗੁਰਮੁਖ ਹਰ ਹਰ ਧਿਆਇਆ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹੀ ਪਵਿੱਤਰ ਨੇ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਜਪਿਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਨਾਮ ਨੂੰ ਜਪਿਆ ਹੈ, ਉਹੀ ਬੰਦੇ ਪਵਿੱਤਰਤਾ ਸਹਿਤ ਹੋ ਜਾਂਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਲੋਕ ਨਾਮ ਨੂੰ ਛੱਡ ਕੇ ਸਿਰਫ ਕਰਮ ਕਾਂਡ ਹੀ ਕਰਦੇ ਨੇ, ਪਹਿਲਾਂ ਵੀ ਆ ਚੁੱਕਿਆ ਅੱਜ ਦੇ ਸ੍ਰੀ ਮੁੱਖ ਵਾਕ ਵਿਚ ਕਿ ਪੁੰਨ ਪਾਪ ਕਰਨੀਆਂ ਕੋਈ ਨਾਮ ਦੇ ਬਰਾਬਰ ਨਹੀਂ, ਕਿਉਂਕਿ ਨਾਮ ਦੇ ਨਾਲ ਜਿਹੜਾ ਗਿਆਨ ਹੋਣਾ ਹੈ ਇਹ ਕਿਸੇ ਹੋਰ ਕਰਮ ਨਾਲ ਨਹੀਂ ਹੋ ਸਕਦਾ। ਕਰਮੀ ਸਹਿਜ ਨਾ ਉਪਜੈ, ਕਰਮੀ ਕਰਮ ਕਾਂਡ ਕਰਨ ਦੇ ਨਾਲ ਸਹਿਜ ਦਾ ਅਰਥ ਹੈ ਗਿਆਨ ਨਹੀਂ ਪੈਦਾ ਹੋ ਸਕਦਾ ਅੰਦਰ। ਕੋਈ ਵੀ ਇਨਸਾਨ ਦੁਨੀਆਂ ਅੰਦਰ ਕੋਈ ਵੀ ਕਰਮ ਕਰੀ ਜਾਂਦੇ ਨੇ ਵੀ ਮੈਂ ਜੀ ਇਹ ਬੜਾ ਚੰਗਾ ਕੰਮ ਕੀਤਾ, ਮੈਂ ਜੀ ਪਿੰਗਲਵਾੜੇ ਬਸਤਰ ਦੇ ਕੇ ਆਇਆ, ਮੈਂ ਯਤੀਮਖਾਨੇ ਬੱਚਿਆਂ ਰੋਟੀ ਖਵਾਈ, ਖਵਾਓ ਚੰਗੀ ਗੱਲ ਹੈ, ਦਸਵੰਧ ਹੈ ਤੁਹਾਡਾ, ਜਿੱਥੇ ਮਰਜ਼ੀ ਕੱਢ ਸਕਦੇ ਹੋ। ਨਾਮ ਨਹੀਂ ਜਪਿਆ, ਤੁਸੀਂ ਜਿੰਨਾ ਮਰਜ਼ੀ ਹੋਰ ਕੰਮ ਕਰੀ ਜਾਓ, ਮੈਂ ਜੀ ਬੜੀ ਸੇਵਾ ਕੀਤੀ ਹੈ। ਮਹਾਂਪੁਰਸ਼ ਦੋ ਕੰਮ ਕਰਾਉਂਦੇ ਨੇ, ਸੇਵਾ ਅਤੇ ਸਿਮਰਨ ਇਕੱਠਾ ਰੱਖਿਆ ਜਾਂਦਾ ਹੈ। ਇਹਦੀ ਤੜਕੇ ਪਹਿਲਾਂ 4 ਵਜੇ ਉੱਥੇ ਡੇਰੇ 'ਚ ਉਠਾਲ ਕੇ ਪਹਿਲਾਂ ਵਾਹਿਗੁਰੂ ਮੰਤਰ ਦਾ 2 ਘੰਟੇ ਸਿਮਰਨ ਸਵੇਰੇ, ਇੱਥੋਂ ਸੇਵਾ ਕਰਕੇ ਜਦੋਂ ਸਾਰੀ ਸੰਗਤ ਜਾਂਦੀ ਰਾਤ ਨੂੰ ਫਿਰ 2 ਘੰਟੇ ਸਿਮਰਨ ਕਰਾਉਂਦੇ ਨੇ। ਦਿਨੇ ਫਿਰ ਦਿਨੇ ਵੀ ਕਹਿੰਦੇ ਨੇ ਭਾਈ ਵਾਹਿਗੁਰੂ ਵਾਹਿਗੁਰੂ ਕਹੋ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿੰਨਾ ਵੀ ਕਰਮ ਹੈ ਉਹ ਕਰਮ ਦੇ ਨਾਲ ਨਾਮ ਦਾ ਲੱਗਣਾ ਬੜਾ ਜ਼ਰੂਰੀ ਹੈ। ਜੇ ਆਪਾਂ ਕਹੀਏ ਕਿ ਮੈਂ ਅਸੀਂ ਆਹ ਕੰਮ ਕਰਾ ਲਿਆ ਜਾਂ ਆਹ ਕੰਮ ਕਰ ਦਿੱਤਾ ਹੈ, ਮਹਾਰਾਜ ਕਹਿੰਦੇ ਮੈਂ ਤਾਂ ਇਹ ਦੇਖਣਾ ਵੀ ਇਹਦੇ 'ਚ ਨਾਮ ਹੈ, ਨਹੀਂ ਨਾਮ ਹੈ ਤਾਂ ਤੇਰਾ ਕਰਮ ਬੇਅਰਥ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਜਦ ਤੱਕ ਗਿਆਨ ਨਹੀਂ ਪੈਦਾ ਹੁੰਦਾ ਉਦੋਂ ਤੱਕ ਮਨ ਦੇ ਅੰਦਰੋਂ ਸੰਸਾ ਜਾਂਦਾ ਨਹੀਂ ਹੈ। ਨਹਿ ਜਾਏ ਸਹਿਸਾ ਕਿਤੈ ਸੰਜਮ, ਕਿੰਨੇ ਸੰਜਮ ਕਰ ਲਓ ਮਨ ਦਾ ਸੰਸਾ ਦੂਰ ਨਹੀਂ ਹੁੰਦਾ ਨਾਮ ਤੋਂ ਬਿਨਾਂ। ਮੈਂ ਆਹ ਨਹੀਂ ਖਾਂਦਾ, ਮੈਂ ਉਹ ਨਹੀਂ ਪਹਿਨਦਾ, ਮੈਂ ਇਹ ਨਹੀਂ ਕਰਦਾ, ਇਹ ਸਾਰੀਆਂ ਗੱਲਾਂ ਉਦੋਂ ਵਿਅਰਥ ਨੇ ਜਦੋਂ ਨਾਮ ਨਹੀਂ ਜਪਦੇ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਸੰਸਾ ਜਾਂਦਾ ਹੀ ਨਹੀਂ ਹੈ। ਰਹੇ ਕਰਮ ਕਮਾਏ, ਬਹੁਤ ਲੋਕ ਕਰਮ ਕਮਾ ਕਮਾ ਕੇ ਰਹੇ ਦਾ ਅਰਥ ਹੈ ਥੱਕ ਗਏ, ਪਰ ਨਾਮ ਤੋਂ ਬਿਨਾਂ ਕੁਛ ਨਹੀਂ। ਸਹਿਸਾ ਜੀਉ ਮਲੀਨ ਹੈ, ਸੰਸੇ ਕਰਕੇ ਮਨ ਅੰਦਰੋਂ ਬੜਾ ਮਲੀਨ ਹੋਇਆ ਪਿਆ ਹੈ। ਇੰਨੇ ਸੰਸੇ ਨੇ ਆਪਣੇ ਮਨਾਂ ਦੇ ਅੰਦਰ, ਸੰਸਿਆਂ ਨੇ ਗੱਲਾਂ ਨਾਲ ਦੂਰ ਨਹੀਂ ਹੋਣਾ, ਸੰਸਿਆਂ ਨੇ ਕਰਮ ਕਾਂਡਾਂ ਨਾਲ ਨਹੀਂ ਦੂਰ ਹੋਣਾ। ਸੰਸੇ ਕੋਈ ਕਰਮ ਜਿੰਨਾ ਤੁਸੀਂ ਮਰਜ਼ੀ ਕਰਮ ਕਰੀ ਜਾਓ, ਸਤਿਗੁਰੂ ਕਹਿੰਦੇ ਕੋਈ ਸੰਸਾ ਦੂਰ ਨਹੀਂ ਹੁੰਦਾ। ਕਿਤ ਸੰਜਮ ਧੋਤਾ ਜਾਏ, ਕਿਸ ਸੰਜਮ ਨਾਲ ਧੋਈਏ ਆਪਣੇ ਮਨ ਨੂੰ, ਵੀ ਮਨ ਸਾਡਾ ਪਵਿੱਤਰ ਹੋ ਜਾਏ, ਮੈਲ ਤੋਂ ਰਹਿਤ ਹੋ ਜਾਏ। ਤਾਂ ਗੁਰੂ ਅਮਰਦਾਸ ਜੀ ਜਵਾਬ ਵਿੱਚ ਆਪ ਹੀ ਕਹਿੰਦੇ ਨੇ, ਮਨ ਧੋਵਹੋ ਸ਼ਬਦ ਲਾਗਹੋ। ਮਹਾਰਾਜ ਕਹਿੰਦੇ ਮਨ ਨੂੰ ਧੋ, ਮਨ ਨੂੰ ਸਿਰਫ ਸ਼ਬਦ ਧੋਂਦਾ, ਬਾਹਰਲਾ ਇਸ਼ਨਾਨ ਪਾਣੀ ਨਾਲ ਹੋ ਜਾਂਦਾ, ਹੋਰ ਸਾਰਾ ਕੁਝ ਹੋ ਜਾਂਦਾ। ਪਰ ਮਨ ਤਾਂ ਇੱਕ ਪੌਣ ਹੈ, ਮਨ ਹਵਾ ਨੂੰ ਤੁਸੀਂ ਪਾਣੀ ਨਾਲ ਕਿਵੇਂ ਧੋ ਲਓਗੇ, ਹਵਾ ਨੂੰ ਕਰਮ ਕਾਂਡਾਂ ਨਾਲ ਕਿਵੇਂ ਧੋ ਲਓਗੇ। ਉਹ ਜਿਹੜੀ ਹਵਾ ਹੈ, ਹਵਾ ਨੂੰ ਸ਼ੁੱਧ ਕਰਨਾ ਹੈ। ਉਹ ਗੰਦੀ ਹਵਾ ਹੋ ਗਈ ਮਨ, ਉਸ ਹਵਾ ਨੂੰ ਹਵਾ ਸ਼ੁੱਧ ਕਰਦੀ, ਨਾਮ ਹੀ ਉਹਦਾ ਮਾਲਕ ਹੈ, ਕਿਉਂਕਿ ਨਾਮ ਨੇ ਪੰਜਾਂ ਤੱਤਾਂ ਨੂੰ ਜਨਮ ਦਿੱਤਾ, ਨਾਮ ਨੇ ਮਨ ਨੂੰ ਸ਼ੁੱਧ ਕਰਨਾ। ਮਹਾਰਾਜ ਕਹਿੰਦੇ ਮਨ ਧੋਵੋ ਸ਼ਬਦ ਲਾਗਹੋ, ਹਰ ਸਿਉਂ ਰਹੋ ਚਿੱਤ ਲਾਏ। ਬਾਰ ਬਾਰ ਸ਼ਬਦ ਦਾ ਜਿਹੜਾ ਵਾਹਿਗੁਰੂ ਮੰਤਰ ਦਾ ਅਭਿਆਸ ਹੈ ਨਾ, ਇਹੀ ਮਨ ਨੂੰ ਸ਼ੁੱਧ ਕਰਦਾ ਹੈ। ਰਗੜਾ ਹਰ ਵਾਰ, ਜਿੰਨੀ ਕੋਈ ਮਰਜ਼ੀ ਚੀਜ਼ ਖਰਾਬ ਹੋਵੇ, ਆਪਾਂ ਉਹਨੂੰ ਬਾਰ ਬਾਰ ਜੇ ਮਿੱਟੀ ਲੈ ਕੇ, ਰੇਤਾ ਲੈ ਕੇ ਮਾਂਜਦੇ ਜਾਓ, ਮਾਂਜਦੇ ਜਾਓ, ਮਾਂਜਦੇ ਜਾਓ, ਇੱਕ ਵਾਰ ਚੀਜ਼ ਫਿਰ ਲਿਸ਼ਕ ਜਾਂਦੀ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਨੂੰ ਆਪਾਂ ਨੇ ਹੋਰ ਕੋਈ ਢੰਗ ਨਹੀਂ ਵਰਤਣਾ, ਵਾਹਿਗੁਰੂ 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 ਲਗਾਤਾਰ ਹੀ ਕਰੀ ਜਾਣਾ, ਉਚਰੋ ਰਾਮ ਨਾਮ ਲੱਖ ਬਾਰੀ। ਮਹਾਰਾਜ ਕਹਿੰਦੇ ਇੰਨਾ ਕਹੋ, ਨਾਮ ਇੰਨਾ ਕਹੋ ਕਿ ਚਿੱਤ ਲੱਗ ਜੇ ਨਾਮ ਦੇ ਵਿੱਚ ਤੇ ਮਨ ਧੋਤਾ ਜਾਵੇ। ਪਰ ਇਹਦੇ ਵਿੱਚ ਵੀ ਧਿਆਨ ਰੱਖਿਓ ਕਿ ਗੁਰੂ ਦੀ ਕਿਰਪਾ ਬਿਨਾਂ ਇਹ ਵੀ ਨਹੀਂ ਹੋਣਾ, ਆਪਣੇ ਆਪ ਇਹ ਨਹੀਂ ਕਰਨਾ। ਜਦ ਵੀ ਨਾਮ ਜਪਣਾ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰ ਲੈਣੀ ਪਹਿਲਾਂ, ਅਰਦਾਸ ਕੀਤੀ ਤੋਂ ਬਿਨਾਂ ਫਿਰ ਨਹੀਂ ਨਾਮ ਜਪੇ ਜਾਣਾ। ਕਿਉਂ? ਆਪਾਂ ਜਦ ਜੀ ਚਾਹੇ ਸ਼ੁਰੂ ਕਰ ਦਿੰਦੇ ਹਾਂ ਕੁਛ ਵੀ, ਪਹਿਲਾਂ ਅਰਦਾਸ, ਨਿਤਨੇਮ ਤੋਂ ਪਹਿਲਾਂ ਸੂਖਮ ਅਰਦਾਸ, ਨਾਮ ਜਪਣ ਤੋਂ ਪਹਿਲਾਂ ਅਰਦਾਸ, ਹਰ ਕੰਮ ਤੋਂ ਪਹਿਲਾਂ ਅਰਦਾਸ, ਕੀਰਤਨੀ ਕੀਰਤਨ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ, ਅਰਦਾਸ ਕਰਦੇ ਨੇ, ਕਥਾ ਤੋਂ ਪਹਿਲਾਂ ਵੀ ਅਰਦਾਸ ਕੀਤੀ ਜਾਂਦੀ ਹੈ, ਕਥਾ ਤੋਂ ਬਾਅਦ ਵਿੱਚ ਵੀ ਅਰਦਾਸ ਹੁੰਦੀ ਹੈ। ਥੋੜਾ ਜਿਹਾ ਗੁਰੂ ਸਾਹਿਬ ਵੱਲ ਮਾੜਾ ਜਿਹਾ ਧਿਆਨ ਜ਼ਰੂਰ ਕਰੋ। ਜਦੋਂ ਵੀ ਰਹਿ ਰਾਸ ਆਰੰਭ ਕਰਨੀ, ਪੰਜ ਬਾਣੀਆਂ, ਪਹਿਲਾਂ ਮਾੜਾ ਜਿਹਾ ਗੁਰੂ ਗ੍ਰੰਥ ਸਾਹਿਬ ਧਿਆਨ ਕਰਕੇ, ਤੇ ਇੰਨਾ ਹੀ ਕਹੋ ਕਿ ਇਹ ਸਤਿਗੁਰੂ ਹੁਣ ਮੈਂ ਰਹਿ ਰਾਸ ਆਰੰਭ ਕਰਨ ਲੱਗਿਆ, ਸਹਾਈ ਹੋਣਾ, ਰਸ ਪਾਉਣਾ, ਇਕਾਗਰਤਾ ਬਖਸ਼ਣੀ, ਟਿਕਾਓ ਮਨ ਦੀ ਇਕਾਗਰਤਾ ਬਖਸ਼ੋ, ਬਾਣੀ ਸੁਣਨ ਦਾ ਬਲ ਬਖਸ਼ੋ, ਥੋੜੀ ਜਿਹੀ ਸੂਖਮ ਬੇਨਤੀ ਕਰਕੇ ਫਿਰ ਆਪਣਾ ਸ਼ੁਰੂ ਕਰੋ ਪਾਠ। ਸਿਮਰਨ ਵੀ ਬੇਨਤੀ ਦੇ ਨਾਲ ਹੀ ਆਰੰਭ ਕਰੋ, ਤੇ ਸਾਰਾ ਦਿਨ ਜੇ ਸਿਮਰਨ ਕਰਨਾ ਤਾਂ ਵੀ ਕਈ ਵਾਰੀ ਬੇਨਤੀ ਕਰੋ, ਹੇ ਮਹਾਰਾਜ ਮਿਹਰ ਕਰੋ, ਮਨ ਦੀ ਇਕਾਗਰਤਾ ਬਖਸ਼ੋ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਗੁਰੂ ਦੀ ਕਿਰਪਾ ਨਾਲ ਹੀ ਗਿਆਨ ਪੈਦਾ ਹੋਣਾ ਅੰਦਰ, ਇਹ ਸਹਿਸਾ ਇਹ ਵਜਾਏ, ਇਹ ਜਿਹੜਾ ਮਨ ਦਾ ਸੰਸ ਹੈ ਇਸ ਤਰੀਕੇ ਨਾਲ ਜਾਣਾ ਕਿ ਜਦ ਗੁਰੂ ਦੀ ਕਿਰਪਾ ਹੋ ਗਈ ਤਾਂ ਆਪਣੇ ਮਨ ਦਾ ਸੰਸਾ ਦੂਰ ਨਾਮ ਨੇ ਕਰਨਾ, ਨਾਮ ਨਾਲ ਚਿੱਤ ਜੋੜਨਾ, ਬਾਕੀ ਦੇ ਸਾਰੇ ਕਰਮ ਵੀ ਕਰਨੇ ਨੇ। ਇੱਥੇ ਕਰਮ ਕਰਨ ਤੋਂ ਹੁਣ ਰੋਕਿਆ ਨਹੀਂ, ਕਿਤੇ ਬਾਹਰ ਜਾ ਕੇ ਕੋਈ ਆਖੇ ਵੀ ਅੱਜ ਤਾਂ ਗੁਰਦੁਆਰੇ ਕਿਹਾ ਸੀ ਵੀ ਹੋਰ ਤਾਂ ਕੋਈ ਕੰਮ ਨਹੀਂ ਕਰਨਾ, ਨਾਮ ਹੀ ਜਪਣਾ, ਦੂਜੇ ਕਰਮਾਂ ਨੂੰ ਮਨਾ ਨਹੀਂ ਕੀਤਾ। ਮਹਾਰਾਜ ਨੇ ਕਿਹਾ ਦੂਜੇ ਕਰਮ ਵੀ ਕਰੀ ਜਾਓ, ਸੇਵਾ ਵੀ ਕਰੋ, ਦਸਵੰਧ ਵੀ ਕੱਢੋ, ਦਾਨ ਵੀ ਕਰੋ, ਲੰਗਰ ਦਾ ਜੋ ਜੋ ਕਰਮ ਕਰਨੇ ਨੇ ਉਹ ਕਰਨ ਦੇ ਨਾਲ ਨਾਲ ਨਾਮ ਨੂੰ ਪਹਿਲ ਰੱਖਣੀ ਦੇਣੀ। ਨਾਮ ਵੱਡਾ ਹੈ, ਨਾਮ ਨੇ ਸਭ ਕੁਝ ਕਰਨਾ ਹੈ। ਜਦੋਂ ਆਪਣੇ ਦਿਮਾਗ ਚ ਇਹ ਗੱਲ ਆ ਗਈ ਕਿ ਨਾਮ ਵੱਡਾ ਹੈ, ਤਾਂ ਬਸ ਆਪਾਂ ਉਸੇ ਵਕਤ ਹੀ ਸੰਸਾਰ ਸਾਗਰ ਤੋਂ ਤਰ ਜਾਣਾ ਹੈ। ਵਾਹਿਗੁਰੂ 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 ਵਾਹਿਗੁਰੂ। ਪਾਵਨ ਪਵਿੱਤਰ ਬਾਣੀ ਸ੍ਰੀ ਆਨੰਦ ਸਾਹਿਬ ਦਾ ਪਾਠ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, 19ਵੀਂ ਪੌੜੀ ਹੈ। ਸੰਸਾਰ ਦੇ ਅੰਦਰ ਜੀਵ ਕੈਸੀ ਹਾਲਤ ਵਾਲੇ ਨੇ, ਜੀ ਆਹੋ ਮੈਲੇ ਬਾਹਰ ਆਹੋ ਨਿਰਮਲ। ਜਿੱਥੇ ਆਨੰਦ ਸਾਹਿਬ ਦੀ ਕਥਾ ਉੱਥੇ ਸੰਥਿਆ ਵੀ ਹੈ। ਸਧਾਰਨ ਬੰਦੇ ਕੋਲੋਂ ਪਾਠ ਸੁਣੋ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਨਹੀਂ ਅਸੀਂ ਕਹਿਣਾ ਜੀ ਆਹੋ। ਜੱਜੇ ਬਿਹਾਰੀ ਹੈ, ਐੜਾ ਮੁਕਤਾ ਹੈ, ਹਾਹੇ ਨੂੰ ਔਂਕ ਜੀ ਆਹੋ, ਜੀ ਆਹੋ ਮੈਲੇ ਬਾਹਰ ਆਹੋ ਨਿਰਮਲ। ਹਾਹੇ ਵੀ ਦੋਨੋਂ ਬੋਲਣੇ ਨੇ, ਬਾਹਰ ਆਹੋ ਨਿਰਮਲ। ਜਿਹੜੇ ਸੰਸਾਰ ਦੇ ਵਿੱਚ ਵਿਅਕਤੀ ਨੇ ਇਹ ਰਾਜਸੀ ਬੰਦਿਆਂ ਦੀ ਗੱਲ ਹੈ, ਤਮੋ ਗੁਣੀਆਂ ਦੀ ਤਾਂ ਗੱਲ ਹੀ ਛੱਡੋ, ਕਿਉਂਕਿ ਤਮੋ ਗੁਣੀ ਜਿਹੜੇ ਨੇ ਉਹਨਾਂ ਦਾ ਕਥਨ ਪਿਛਲੀ ਪੌੜੀ ਚ ਕਰ ਆਏ ਨੇ ਕਿ ਕਰਮੀ ਸਹਿਜ ਨਾ ਉਪਜਾਏ, ਉਹ ਕਰਮ ਕਾਂਡਾਂ ਚ ਹੀ ਫਸੇ ਰਹਿੰਦੇ ਨੇ ਤੇ ਉਹਨਾਂ ਅੰਦਰ ਤੇ ਗਿਆਨ ਨੇ ਆਉਣਾ ਹੀ ਨਹੀਂ। ਜਿਹੜੇ ਨੇ ਰਾਜਸੀ ਬੰਦੇ ਜੀਓ ਮੈਲੇ ਬਾਹਰੋਂ ਨਿਰਮਲ, ਉਹ ਅੰਦਰੋਂ ਬਹੁਤ ਮੈਲੇ ਨੇ, ਕਾਲੇ ਨੇ ਤੇ ਬਾਹਰੋਂ ਦੇਖਣ ਨੂੰ ਨਿਰਮਲ ਲੱਗਦੇ ਨੇ। ਦੁਬਾਰਾ ਫੇਰ ਕਹਿੰਦੇ ਨੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਕਹਿੰਦੇ ਬਾਹਰੋਂ ਭਾਈ ਫੇਰ ਕਹਿੰਦੇ ਬਾਹਰੋਂ ਚੰਗੇ ਭਲੇ ਲੱਗਦੇ ਨੇ, ਸਾਫ਼ ਸੁਥਰੇ ਲੱਗਦੇ ਨੇ ਤੇ ਅੰਦਰੋਂ ਕਾਲਖ ਦੇ ਭਰੇ ਹੋਏ ਨੇ। ਜਿਨ੍ਹਾਂ ਬੰਦਿਆਂ ਨੇ ਆਪਣੇ ਜੀਵਨ ਇਹੋ ਜਿਹੇ ਬਣਾਏ ਨੇ, ਤਿੰਨੀ ਜਨਮ ਜੂਆ ਹਾਰਿਆ, ਉਹਨਾਂ ਨੇ ਆਪਣਾ ਮਨੁੱਖਾ ਜਨਮ ਜੂਏ ਵਾਲੇ ਦੀ ਤਰ੍ਹਾਂ ਐਵੇਂ ਹੀ ਹਾਰ ਕੇ ਸੰਸਾਰ ਚੋਂ ਚਲੇ ਗਏ, ਕਿਉਂਕਿ ਉਹਨਾਂ ਨੇ ਅੰਦਰ ਕਾਲਖ ਰੱਖੀ ਹੋਈ ਆ ਆਪਣੇ, ਬਾਹਰੋਂ ਦੇਖਣ ਨੂੰ ਸਾਫ਼ ਸੁਥਰੇ ਲੱਗਦੇ ਨੇ। ਸਤਿਗੁਰੂ ਕਹਿੰਦੇ ਹੁਣ ਐਸਾ ਬਣਾਇਓ ਨਾ, ਤੁਸੀਂ ਨਾ ਬਣਾਇਓ ਐਸਾ ਬੇਸ, ਆਪਾਂ ਨੂੰ ਲੋੜ ਨਹੀਂ ਅੰਦਰੋਂ ਬਾਹਰੋਂ ਇੱਕ ਜੈਸੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਮਹਾਰਾਜ ਉਹ ਅੰਦਰੋਂ ਕਾਲੇ ਕਿਵੇਂ ਨੇ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਤ੍ਰਿਸ਼ਨਾ, ਇਹ ਜਿਹੜੀ ਤ੍ਰਿਸ਼ਨਾ ਹੈ ਨਾ ਉਹਨਾਂ ਦੇ ਅੰਦਰ, ਇਹ ਵੱਡਾ ਰੋਗ ਲੱਗਾ। ਇਹੀ ਤਾਂ ਸਾਰੇ ਨਾਲੋਂ ਵੱਡਾ ਰੋਗ ਉਹਨਾਂ ਨੂੰ ਲੱਗੇ, ਇਸੇ ਕਰਕੇ ਤਾਂ ਅੰਦਰੋਂ ਕਾਲੇ ਨੇ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਤ੍ਰਿਸ਼ਨਾ ਤ੍ਰਿਸ਼ਨਾ ਜਿਹੜੀ ਹੈ ਨਾ, ਇਹੀ ਇੱਕ ਉਹਨਾਂ ਨੂੰ ਵੱਡਾ ਰੋਗ ਲੱਗਿਆ ਹੋਇਆ ਹੈ। ਤ੍ਰਿਸ਼ਨਾ ਕਰਕੇ ਇਨਸਾਨ ਆਪਣੇ ਬਾਹਰਲੇ ਰੂਪ ਨੂੰ ਮਿਟਾ ਲੈਂਦਾ। ਦੁਨੀਆਂ ਨੂੰ ਜੇ ਇਹ ਪਤਾ ਲੱਗ ਜਾਏ ਕਿ ਇਸ ਕੰਮ ਦੇ ਵਿੱਚ ਪੈਸਾ ਤੇ ਇੱਥੇ ਕੇਸ ਕਟਾਉਣੇ ਪੈਣੇ ਨੇ, ਉਹ ਕੇਸ ਕਟਾ ਲੈਂਦੇ ਨੇ। ਦੁਨੀਆਂ ਨੂੰ ਇਹ ਪਤਾ ਲੱਗ ਜਾਏ ਕਿ ਇਸ ਕੰਮ ਵਿੱਚ ਬੜਾ ਪੈਸਾ ਹੈ ਪਰ ਇੱਥੇ ਕੇਸ ਰੱਖਣੇ ਪੈਂਦੇ, ਦੁਨੀਆਂ ਉੱਥੇ ਕੇਸ ਰੱਖ ਲੈਂਦੀ। ਜੇ ਕਿਸੇ ਨੂੰ ਇਹ ਪਤਾ ਲੱਗ ਜਾਏ ਕਿ ਇੱਥੇ ਅੰਮ੍ਰਿਤਧਾਰੀ ਬੰਦੇ ਦੀ ਲੋੜ ਹੈ ਔਰ ਤਨਖਾਹ ਬੜੀ ਵਧੀਆ, ਸਹੂਲਤਾਂ ਚੰਗੀਆਂ, ਅੰਮ੍ਰਿਤ ਛਕ ਲੈਂਦਾ। ਕਹਿਣ ਦਾ ਮਤਲਬ ਕਿ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਕਰਕੇ ਇਹ ਬੰਦਾ ਕੁਛ ਵੀ ਕਰਦਾ ਹੈ। ਜੇ ਦੇਖਿਆ ਵੀ ਇੱਥੇ ਜ਼ਿਆਦਾ ਫਾਇਦਾ ਹੈ, ਧਾਰਮਿਕ ਬੰਦੇ ਦੀ ਲੋੜ ਹੈ, ਧਾਰਮਿਕ ਬੰਦਾ ਤਾਂ ਹਲੇ ਘਰੇ ਤਿਆਰੀ ਕਰਦਾ ਹੁੰਦਾ ਆਉਣ ਦੀ, ਉਹ ਜਿਹੜੇ ਨਕਲੀ ਉਹ ਪਹਿਲਾਂ ਹੀ ਪਹੁੰਚੇ ਬੈਠੇ ਹੁੰਦੇ ਉੱਥੇ ਔਰ ਉਹਦੇ ਨਾਲੋਂ ਸੋਹਣੇ ਬਣ ਕੇ ਇੰਨੇ ਸੱਜ ਫੱਬ ਕੇ ਬੈਠੇ ਹੁੰਦੇ ਨੇ ਕਿ ਸਾਨੂੰ ਇਉਂ ਭੁਲੇਖਾ ਲੱਗ ਜਾਂਦਾ ਵੀ ਇਹ ਧਾਰਮਿਕ, ਅਸਲੀ ਧਾਰਮਿਕ ਇਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਦਾ ਵੱਡਾ ਰੋਗ ਉਹਨਾਂ ਦੇ ਅੰਦਰ ਐਸਾ ਲੱਗ ਚੁੱਕਿਆ ਹੈ ਕਿ ਉਹ ਬਾਹਰੋਂ ਦੇਖਣ ਨੂੰ ਗੁਰਮੁਖ ਪਿਆਰੇ ਨੇ ਤੇ ਅੰਦਰੋਂ ਕਾਲੇ ਨੇ, ਮਰਨ ਮਨੋਂ ਵਿਸਾਰਿਆ। ਉਹਨਾਂ ਨੇ ਮੌਤ ਨੂੰ ਮਨ ਚੋਂ ਵਿਸਾਰ ਹੀ ਛੱਡਿਆ, ਉਹਨਾਂ ਨੂੰ ਮਰਨਾ ਭੁੱਲ ਹੀ ਗਿਆ ਕਿ ਅਸੀਂ ਮਰਨਾ ਵੀ ਹੈ ਇੱਕ ਦਿਨ। ਸਤਿਗੁਰੂ ਮਹਾਰਾਜ ਕਹਿੰਦੇ ਵੇਦਾਂ ਮੈਂ ਨਾਮ ਉੱਤਮ, ਵੇਦਾਂ ਤੋਂ ਕਹਿਣ ਦਾ ਭਾਵ ਹੈ ਕਿ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਨਾਮ ਨੂੰ ਹੀ ਸਾਰਿਆਂ ਨਾਲੋਂ ਉੱਤਮ ਕਿਹਾ ਗਿਆ। ਨਾਮ ਨੂੰ ਉੱਤਮ ਕਿਹਾ ਪਰ ਸੋ ਸੁਣਿਆ ਨਾਹੀਂ, ਨਾਮ ਨੂੰ ਨਹੀਂ ਸੁਣਦਾ, ਕਿਉਂਕਿ ਜਿੱਥੇ ਨਾਮ ਆ ਗਿਆ ਉੱਥੋਂ ਦੌੜਨਾ ਸ਼ੁਰੂ ਹੋ ਜਾਂਦਾ। ਨਾਮ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਜਿੱਥੇ ਆ ਗਿਆ ਉੱਥੇ ਸੋ ਸੁਣਿਆ ਨਾਹੀਂ। ਕਹਿੰਦੇ ਇਹ ਕੀ ਸ਼ੁਰੂ ਕਰਤਾ, ਇਹ ਨਹੀਂ ਮੈਂ ਸੁਣਨਾ, ਮੈਨੂੰ ਕੋਈ ਚੁਟਕਲਾ ਸੁਣਾਓ, ਕੋਈ ਹਾਸੇ ਦੀ ਮਜ਼ਾਕ ਦੀ ਗੱਲ ਸੁਣਾਓ, ਕਿਉਂ ਮੈਂ ਤੇ ਵੈਸੇ ਹੀ ਦਿਲ ਪਰਚਾਉਣੀ ਜੀ ਕਰਨ ਆਇਆ ਸੀ ਘਰੋਂ। ਨਾਮ ਤੋਂ ਤਾਂ ਮੈਂ ਬਹੁਤ ਡਰਦਾ, ਨਾਮ ਤੋਂ ਦੁਨੀਆਂ ਡਰਦੀ ਵੀ ਬੜੀ। ਜੇ ਨਾਮ ਦੀ ਗੱਲ ਕਰੀਏ ਹਰੇਕ ਇਨਸਾਨ ਡਰ ਜਾਂਦਾ। ਫਿਰ ਹੈ ਜਿਉਂ ਬੇਤਾਲਿਆ, ਬੇਤਾਲ ਹੁੰਦੇ ਨੇ ਭੂਤ ਪ੍ਰੇਤਾਂ ਦੀ ਜਾਤੀ ਹੈ ਕਿ ਬੇਤਾਲੇ, ਇਹ ਬੇਤਾਲਿਆਂ ਦੀ ਨਿਆਈ, ਬੇਤਾਲ ਦਾ ਕੋਈ ਠਾਂ ਟਿਕਾਣਾ ਨਹੀਂ ਕਦੇ ਕਿਸੇ ਹੋ ਜੇ, ਉਹਨੂੰ ਫਿਰ ਬਾਜੇ ਵਾਲਾ ਘੂਰਦਾ, ਬੇਤਾਲਾ ਹੋਇਆ ਫਿਰਦਾ, ਚੱਲਦਾ ਕਹਿਰਵਾ ਤੂੰ ਦਾਦਰਾ ਵਜਾਈ ਜਾਂਦਾ, ਤੈਨੂੰ ਪਤਾ ਨਹੀਂ ਹੈ। ਇਸ ਤਰ੍ਹਾਂ ਬੇਤਾਲਾ, ਬੇਤਾਲ ਭੂਤ ਪ੍ਰੇਤ ਦੀਆਂ ਜਾਤੀਆਂ ਵਿੱਚ ਹੋ ਜਾਂਦਾ। ਮਹਾਰਾਜ ਨਾਨਕ ਨਾਵੈ ਬਾਜ ਸਨਾਤ, ਉਹ ਵੀ ਭੂਤਾਂ ਪ੍ਰੇਤਾਂ ਦੀ ਜਾਤੀ ਹੈ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਕੋਈ ਤਰਕਸ਼ੀਲਾਂ ਵਾਲੇ ਕਿਸੇ ਗੁਰਮੁਖ ਨੂੰ ਕਹਿੰਦੇ, ਕਹਿੰਦੇ ਤੁਸੀਂ ਕਹਿੰਦੇ ਭੂਤ ਹੁੰਦੇ ਨੇ, ਭੂਤ ਕਦੇ ਤੁਸੀਂ ਦੇਖੇ? ਉਹ ਬੰਦਾ ਕਹਿੰਦਾ ਜਿਉਂਦੇ ਭੂਤ ਦੇਖਣੇ ਕਿ ਮਰੇ ਹੋਏ ਦੇਖਣੇ? ਕਹਿੰਦਾ ਜੀ ਚਲੋ ਜਿਉਂਦੇ ਹੀ ਦਿਖਾਓ। ਕਹਿੰਦੇ ਸ਼ਾਮ ਨੂੰ ਠੇਕੇ ਤੇ ਚਲਾ ਜਾਈ, ਸਾਰੇ ਭੂਤ ਹੀ ਬੈਠੇ ਹੁੰਦੇ ਇੱਥੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹ ਜਿਉਂਦਾ ਹੀ ਭੂਤ ਹੈ। ਤੁਸੀਂ ਕਹਿੰਦੇ ਪਟਿਆਲੇ ਦੀ ਆਬਾਦੀ ਬੜੀ ਹੈ, ਮਹਾਰਾਜ ਨੂੰ ਪੁੱਛ ਕੇ ਦੇਖੋ ਤਾਂ ਮਹਾਰਾਜ ਕਿੰਨੀ ਆਬਾਦੀ ਹੈ ਪਟਿਆਲੇ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ, ਕਹਿੰਦੇ ਕਰੋੜਾਂ ਚੋਂ ਮੈਨੂੰ ਤਾਂ ਇੱਕ ਅੱਧਾ ਹੀ ਬੰਦਾ ਤੁਰਿਆ ਫਿਰਦਾ ਨਜ਼ਰ ਆਉਂਦਾ, ਬਾਕੀ ਤਾਂ ਭੂਤ ਨੇ। ਹਮ ਘਰ ਭੂਤ ਨੇ ਆਏ, ਸ਼ਰਾਬ ਪੀ ਕੇ ਜੋ ਆਏ, ਭੰਗੜੇ ਪਾਉਂਦੇ ਜੋ ਆਏ, ਹਮ ਘਰ ਸਾਜਨ ਤਾਂ ਨਾ ਆਏ, ਕਿਉਂਕਿ ਮਹਾਰਾਜ ਕਹਿੰਦੇ ਇਹ ਤਾਂ ਭੂਤ ਨੇ। ਇਸ ਕਰਕੇ ਆਪਾਂ ਨੂੰ ਸੰਗਤ ਚ ਬਿਠਾ ਕੇ ਸਮਝਾਉਂਦੇ ਨੇ ਕਿ ਜਦ ਮੂੰਹ ਨਾਮ ਤੋਂ ਖਾਲੀ ਹੋ ਜਾਂਦਾ ਉਦੋਂ ਸਮਝੋ ਮੈਂ ਭੂਤਨਾ ਬਣ ਗਿਆ। ਜਦ ਨਾਮ ਮੁੱਖ ਵਿਚ ਹੈ, ਨਾਮ ਹਿਰਦੇ ਵਿਚ ਹੈ, ਉਦੋਂ ਗੁਰਮੁਖ ਪਿਆਰਾ ਹੈ। ਕਹਿ ਨਾਨਕ ਜਿਨ ਸੱਚ ਤਜਿਆ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਜੀ, ਇੱਕੋ ਹੀ ਗੱਲ ਹੈ, ਭੇਦ ਕੋਈ ਨਹੀਂ। ਕਹਿੰਦੇ ਜਿਨ੍ਹਾਂ ਨੇ ਸੱਚ ਤਜਿਆ, ਸੱਚ ਦੇ ਚੱਚੇ ਨੂੰ ਔਂਕੜ ਕਹਿ ਰਿਹਾ, ਜਿਹਦਾ ਰਹਿ ਤਜਿਆ ਹੈ ਨਾਮ ਵਾਹਿਗੁਰੂ, ਕੂੜੇ ਲੱਗ ਗਏ, ਕੂੜ ਵਿੱਚ ਲੱਗ ਗਏ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਵੀ, ਕੱਪ ਹੋਏ ਖਾਰ, ਕੂੜ ਕੂੜ ਅਨੇਹੋ ਲੱਗਾ ਵਿਸਰਿਆ ਕਰਤਾਰ। ਮਹਾਰਾਜ ਕਹਿੰਦੇ ਜਿਹੜੇ ਬੰਦੇ ਕੂੜਾ ਜਿੰਨਾ ਕੁਝ ਸਾਹਮਣੇ ਨਜ਼ਰ ਆਉਂਦਾ ਹੈ, ਜੇ ਕਿਸੇ ਬੰਦੇ ਨੂੰ ਕਹੀਏ ਉਹ ਸਵਾਦ ਹੀ ਢੇਰੀਏ ਕਿੱਥੇ ਤੁਰੀ ਫਿਰਦੀਆਂ, ਬੜਾ ਗੁੱਸਾ ਆਉਂਦਾ ਉਹਨੂੰ। ਜੇ ਕਿਸੇ ਦੇ ਮਕਾਨ ਚ ਜਿੰਨਾ ਸਮਾਨ ਪਿਆ ਹੈ ਉਹਨੂੰ ਜੇ ਆਪਾਂ ਤਾਜ਼ੇ ਸਮਾਨ ਨੂੰ ਕਹੀਏ ਕੀ ਕਬਾੜ ਜਿਹਾ ਰੱਖਿਆ ਹੋਇਆ, ਗੁੱਸਾ ਕਰਨਾ। ਪਰ ਵਾਸਤਵ ਦੇ ਵਿੱਚ ਉਹਦੀ ਅਸਲੀ ਸ਼ਕਲ ਕਬਾੜ ਵਿੱਚ ਹੀ ਬਦਲਣੀ ਇੱਕ ਦਿਨ। ਇਹ ਮਿੱਟੀ ਦੀਆਂ ਢੇਰੀਆਂ ਸਰੀਰ, ਇਹ ਕਬਾੜ, ਕੂੜ ਕਬਾੜ। ਸਤਿਗੁਰੂ ਕਹਿੰਦੇ ਇਹ ਜਿੰਨਾ ਕੁਝ ਕੂੜਾ, ਕੂੜੇ ਸਰੀਰ ਨੇ, ਕੂੜੀ ਮਾਇਆ, ਕੂੜੇ ਪਦਾਰਥ ਨੇ, ਇਹਨਾਂ ਦੇ ਵਿੱਚ ਜ਼ਿਆਦਾ ਲੋਕ ਜੁੜ ਗਏ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲੱਗ ਗਏ, ਤਿੰਨੀ ਜਨਮ ਜੂਆ ਹਾਰਿਆ। ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਵੇਂ ਜੂਏ ਵਾਲੇ ਹਾਰ ਕੇ ਚੱਲੇ, ਜੁਆਰੀ ਦੋਏ ਹੱਥ ਝਾੜ, ਜੂਏ ਵਾਲੇ ਦੋਨੇ ਹੱਥ ਝਾੜ ਕੇ ਉੱਠ ਕੇ ਖੜੇ ਹੋ ਕੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਹੀ ਸ੍ਰਿਸ਼ਟੀ ਚੋਂ ਬੰਦਾ ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਸੰਗਤ ਤੋਂ ਬਿਨਾਂ ਦੋਵੇਂ ਹੱਥ ਝਾੜ ਕੇ ਅਖੀਰ ਨੂੰ ਚਲਿਆ ਜਾਂਦਾ ਤੇ ਭੂਤਨਾ ਬਣ ਜਾਂਦਾ। ਮਹਾਰਾਜ ਕਹਿੰਦੇ ਆਓ ਇਹ ਤਾਂ ਸੀ ਇੱਕ ਰਾਜਸੀ ਰਜੋ ਗੁਣੀ ਬੰਦਿਆਂ ਦਾ ਕਥਨ, ਤਮੋ ਗੁਣ ਤੇ ਫਿਰ ਰਜੋ ਗੁਣ। ਹੁਣ ਜੋ ਅਸੀਂ ਬਣਨਾ, ਜੋ ਗੁਰੂ ਕੇ ਪਿਆਰੇ ਹਨ, ਇਹ ਹਨ ਸਤੋ। ਸਤੋ ਗੁਣ ਤੋਂ ਵੀ ਉੱਪਰ ਹੈ ਇੱਕ ਚੌਥਾ ਪਦ, ਇਹ ਤੇ ਚੌਥੇ ਪਦ ਤੱਕ ਵੀ ਲੈ ਗਏ ਮਹਾਰਾਜ ਇਸ ਸ਼ਬਦ ਵਿੱਚ। ਜੀਆਂ ਹੋ ਨਿਰਮਲ, ਬਾਹਰ ਹੋ ਨਿਰਮਲ, ਜਿਹੜੇ ਬਿਲਕੁਲ ਅੰਦਰੋਂ ਦੁੱਧ ਚਿੱਟੇ ਨੇ, ਬਾਹਰੋਂ ਵੀ ਨਿਰਮਲ ਨੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਅਰੋਗਾ ਦਾ ਮਤਲਬ ਇੱਥੇ ਇਹ ਨਹੀਂ ਕਿ ਫੋੜੇ ਫਿਣਸੀਆਂ ਬੁਖਾਰ ਤੱਕ ਸੀਮਤ ਹੈ, ਨਹੀਂ, ਦੀਰਘ ਰੋਗ ਹਉਮੈ, ਦੀਰਘ ਰੋਗ ਹੈ ਅਰੋਗਾ। ਮਹਾਰਾਜ ਤਾਂ ਕਹਿੰਦੇ ਨੇ ਜਿਹੜੇ ਮਾਨਸਿਕ ਰੋਗ ਨੇ, ਅੰਤਰੀਵ ਰੋਗ ਨੇ, ਹਉਮੈ ਦਾ ਰੋਗ ਹੈ, ਕਾਮ ਕਰੋ ਲੋਭ ਮੋਹ ਹੰਕਾਰ ਦਾ ਰੋਗ ਹੈ। ਸਤਿਗੁਰੂ ਨੇ ਇੱਕ ਗੱਲ ਮੁਕਾਤੀ, ਕਹਿੰਦੇ ਇਹ ਤਿਸਨਾ ਵੱਡਾ ਰੋਗ ਲੱਗਾ, ਇਹ ਵੀ ਰੋਗ ਹੈ। ਸਤਿਗੁਰੂ ਨੇ ਫਿਰ ਇੱਕ ਬਿਲਕੁਲ ਸਿਰੇ ਤੇ ਲਿਖ ਦਿੱਤਾ ਜਾ ਕੇ ਮਾਇਆ ਰੋਗ ਹੈ, ਕਿ ਮਾਇਆ ਵੀ ਇੱਕ ਰੋਗ ਹੈ, ਰੋਗ ਰੂਪ ਮਾਇਆ ਨਾ ਵਿਆਪੈ। ਜਿਹੜੇ ਇਨਸਾਨ ਤੇ ਮਾਇਆ ਇੱਕ ਰੋਗ ਨਹੀਂ ਲੱਗਦਾ ਉਹ ਇਨਸਾਨ ਸੱਚਾ ਤੇ ਸੁੱਚਾ ਹੋ ਜਾਂਦਾ ਹੈ। ਬਾਹਰ ਆਓ ਤਾਂ ਨਿਰਮਲ, ਜੀਆਂ ਹੋ ਨਿਰਮਲ, ਜਿਹੜੇ ਬਾਹਰੋਂ ਵੀ ਨਿਰਮਲ ਨੇ, ਕਕਾਰਾਂ ਦੀ ਰਹਿਤ ਸੰਯੁਕਤ ਨੇ, ਇਸ਼ਨਾਨ ਕਰਦੇ ਨੇ, ਸਾਰਿਆਂ ਨਸ਼ਿਆਂ ਤੋਂ ਬਚੇ ਹੋਏ ਨੇ, ਹਰ ਪ੍ਰਕਾਰ ਦੇ ਝੂਠ ਬੋਲਣ ਤੋਂ ਬਚੇ ਹੋਏ ਨੇ, ਨਿੰਦਾ ਸੁਣਨ ਤੋਂ ਬਚੇ ਹੋਏ ਨੇ, ਮਾੜਿਆਂ ਕੰਮਾਂ ਤੋਂ ਬਚੇ ਹੋਏ ਨੇ, ਜਿਨ੍ਹਾਂ ਨੇ ਇੱਕ ਇੱਕ ਅੰਗ ਨੂੰ ਸਫਲਾ ਕੀਤਾ ਹੋਇਆ, ਪਵਿੱਤਰਤਾ ਰੱਖੀ ਹੋਈ ਹੈ, ਅੰਦਰੋਂ ਤੇ ਬਾਹਰੋਂ ਬਿਲਕੁਲ ਨਿਰਮਲ ਹੋ ਚੁੱਕੇ ਨੇ ਮੈਲ ਤੋਂ ਰਹਿਤ, ਕਿਉਂਕਿ ਉਨ੍ਹਾਂ ਨੇ ਸਤਿਗੁਰੂ ਜੀ ਕੋਲੋਂ ਜੋ ਸਿੱਖਿਆ ਹੈ, ਸਤਿਗੁਰ ਤੇ ਕਰਨੀ ਕਮਾਣੀ, ਉਹਨਾਂ ਨੇ ਸਤਿਗੁਰੂ ਜੀ ਕੋਲੋਂ ਭਗਤੀ ਦੀ ਕਰਨੀ ਨੂੰ ਕਮਾਉਣਾ ਸਿੱਖਿਆ ਹੈ। ਕੋਲ ਬੈਠਦੇ ਨੇ, ਸੰਗਤ ਵਿੱਚ ਬਹਿਣ ਨਾਲ ਬੜਾ ਫਰਕ ਪੈਂਦਾ। ਅਸੀਂ ਆਪਣੇ ਜੀਵਨ ਨੂੰ ਦੇਖੋ, ਪਹਿਲਾਂ ਕੈਸਾ ਸੀ, ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਕੈਸਾ ਜੀਵਨ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਸਤਿਗੁਰੂ ਕੋਲੋਂ ਹੀ ਭਗਤੀ ਦੀ ਕਰਨੀ ਜਿਹੜੀ ਹੈ ਉਹਨਾਂ ਨੇ ਸਿੱਖ ਕੇ ਕਮਾਈ ਹੈ। ਕੂੜ ਕੀ ਸੋਏ ਪਹੁੰਚੈ ਨਾਹੀਂ, ਕੂੜ ਦੀ ਕਨਸੋ ਉਹਨਾਂ ਤੱਕ ਨਹੀਂ ਪਹੁੰਚਦੀ ਕਿਉਂਕਿ ਉਹ ਸਤਿਗੁਰੂ ਕੋਲੋਂ ਸਿੱਖ ਚੁੱਕੇ ਨੇ। ਮਹਾਰਾਜ ਉਹਨਾਂ ਨੂੰ ਸਮਝਾ ਦਿੰਦੇ ਨੇ, ਜਿਵੇਂ ਇੱਕ ਅੱਛੀ ਮਾਂ ਇੱਕ ਛੋਟੇ ਜਿਹੇ ਬੱਚੇ ਨੂੰ ਬਚਪਨ ਤੋਂ ਹੀ ਲੈ ਕੇ ਹਰ ਗੱਲ ਸਮਝਾਉਂਦੀ ਹੈ। ਜਿਵੇਂ ਛੋਟਾ ਜਿਹਾ ਟਰੈਕਟ ਛਪਿਆ ਸੀ, ਉਹਤੇ ਮਾਤਾ ਦੇ ਅੱਛੇ ਗੁਣ ਲਿਖੇ ਸੀ। ਅੱਛੀ ਮਾਤਾ ਆਪਣੇ ਬੱਚੇ ਨੂੰ ਗੁਰਦੁਆਰੇ ਲੈ ਕੇ ਜਾਂਦੀ ਹੈ, ਉਹਨੂੰ ਹੱਥ ਜੋੜ ਕੇ ਬਹਿਣਾ ਸਿਖਾਉਂਦੀ ਹੈ, ਗੁਬਾਰੇ ਆਦਿਕ ਹੋਰ ਚੀਜ਼ਾਂ ਗੁਰਦੁਆਰੇ ਨਹੀਂ ਲਿਜਾਣ ਦਿੰਦੀ ਹੈ। ਫਿਰ ਉਹਨੂੰ ਅੰਦਰ ਇਹ ਹਦਾਇਤ ਕਰਦੀ ਹੈ ਕਿ ਪੁੱਤਰ ਕੜਾਹ ਪ੍ਰਸ਼ਾਦ ਇੱਕੋ ਵਾਰੀ ਲੈਣਾ ਹੈ। ਇਹ ਅੱਛੀ ਮਾਂ ਆ, ਉਹ ਸਿਖਾਉਂਦੀ ਰਹਿੰਦੀ ਹੈ, ਹੱਥ ਪੈਰ ਧੋ ਕੇ ਅੰਦਰ ਜਾਣਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਸਿੱਖ ਨੂੰ ਮਾਂ ਬਾਪ ਬਣ ਕੇ ਅੱਛੀ ਤਰ੍ਹਾਂ ਸਮਝਾ ਦਿੰਦੇ ਨੇ, ਫਿਰ ਵੀ ਕੂੜ ਦੀ ਕਨਸੋ ਨਾ ਤੇਰੇ ਤੱਕ ਪਹੁੰਚੇ, ਕੂੜ ਨਾ ਆਵੇ ਤੇਰੇ ਤੱਕ। ਕੂੜ ਦੀ ਕਮਾਈ ਦਾ ਕਰੋੜਾਂ ਅਰਬਾਂ ਰੁਪਈਆ ਵੀ ਭਾਵੇਂ ਤੈਨੂੰ ਮਿਲ ਜਾਵੇ ਨਾ ਲਈ, ਹੱਕ ਸੱਚ ਦੀ ਕਮਾਈ ਦਾ ਦੋ ਪੈਸੇ ਹੀ ਬੜੇ ਨੇ। ਹੱਕ ਸੱਚ ਦੀ ਕਮਾਈ ਦਾ ਇੱਕ ਪੈਸਾ ਹੀ ਬਹੁਤ ਹੈ ਗੁਰੂ ਨਾਨਕ ਦੇਵ ਜੀ ਨੂੰ। ਜਿਹੜੀ ਕੂੜ ਦੀ ਕਮਾਈ, ਮਹਾਰਾਜ ਕਹਿੰਦੇ ਮਲਕ ਭਾਗੋ ਸਾਰੀ ਗਰੀਬਾਂ ਚ ਵੰਡਦੇ ਭਾਈ। ਗੁਰੂ ਨਾਨਕ ਦੇਵ ਜੀ ਨੇ ਓਂ ਬਹੁਤ ਪੈਸੇ ਵੰਡਾਏ, ਦੁਨੀ ਚੰਦ ਲਾਹੌਰ ਵਾਲੇ ਨੂੰ ਕਿਹਾ ਵੰਡਦੇ ਸਾਰੇ, 7 ਲੱਖ ਰੁਪਈਆ ਸੀ ਉਹਦੇ ਕੋਲ ਉਹਨਾਂ ਜ਼ਮਾਨਿਆਂ ਚ, ਉਹ ਵੀ ਵੰਡਾ ਦਿੱਤਾ। ਆ ਸਤਿਗੁਰੂ ਮਹਾਰਾਜ ਭਾਈ ਲਾਲੋ ਦੇ ਗ੍ਰਹਿ ਵਿਖੇ ਕਿਉਂ ਗਏ? ਮਹਾਰਾਜ ਕਹਿੰਦੇ ਕਿਉਂਕਿ ਕੂੜ ਕੀ ਸੋਏ ਪਹੁੰਚਿਆ ਨਹੀਂ। ਭਾਈ ਲਾਲੋ ਕੋਲ ਕੂੜ ਦੀ ਕਨਸੋ ਨਹੀਂ ਹੈ, ਮਨਸਾ ਸੱਚ ਸਮਾਣੀ, ਉਹਨਾਂ ਦੀ ਜਿਹੜੀ ਮਨਸਾ ਨੇ ਮਨ ਦੀਆਂ ਉਹ ਸੱਚ ਵਿੱਚ ਹੀ ਲੈ ਹੋ ਗਈਆਂ, ਲੀਨ ਹੋ ਗਈਆਂ ਨੇ। ਉਹਨਾਂ ਦੀਆਂ ਮਨਸਾਵਾਂ ਜਿਹੜੀਆਂ ਸੀ ਉਹ ਸੱਚ ਵਿੱਚ ਹੀ ਸਮਾ ਗਈਆਂ ਨੇ, ਮਨਸਾ ਹੁੰਦੀ ਨਹੀਂ ਕੋਈ, ਆਈਓ ਆਪਣੇ ਮਨ ਨਹੀਂ ਟਿਕਦੇ ਕਿਉਂਕਿ ਆਸਾ ਤੇ ਮਨਸਾ ਹਰ ਵਾਰੀ ਆਪਾਂ ਨੂੰ ਹਿਲਾਉਂਦੀਆਂ ਰਹਿੰਦੀਆਂ। ਬੈਠੇ ਮਾੜਾ ਜਿਹਾ ਧਿਆਨ ਲੱਗਿਆ ਮਨਸਾ ਹੋ ਗਈ, ਥੋੜੇ ਜਿਹੇ ਧਿਆਨ ਵਿੱਚ ਮਨਸਾ ਹੋ ਜਾਂਦੀ ਹੈ, ਕਿਉਂਕਿ ਜਦੋਂ ਭਗਤੀ ਕਰਨੀ ਉਦੋਂ ਤਾਂ ਸਰੀਰ ਨੂੰ ਭੁੱਲਣਾ ਪੈਂਦਾ, ਥਾਂ ਨੂੰ ਭੁੱਲਣਾ ਪੈਂਦਾ, ਹਰ ਜਗ੍ਹਾ ਭੁੱਲ ਜਾਈਦੀ, ਤਾਂ ਉਹਦੇ ਚ ਬ੍ਰਹਮ ਚ ਲੀਨ ਹੁੰਦਾ। ਪਰ ਇਹ ਮਨਸਾ ਸਾਨੂੰ ਭੁੱਲਣ ਨਹੀਂ ਦਿੰਦੀ, ਕਿਉਂਕਿ ਮਨਸਾ ਖਿਣ ਖਿਣ ਕਾਲ ਮਨ ਚ ਆ ਜਾਂਦੀ ਹੈ ਵੀ ਠੰਡ ਹੈ ਚਲੋ ਚਾਹ ਹੀ ਪੀ ਲਈਏ, ਆ ਗਈ ਮਨਸਾ, ਬਸ ਇੱਥੋਂ ਹੀ ਕੰਮ ਖਰਾਬ ਹੋ ਗਿਆ ਹੈ। ਜਿਉਂ ਹੀ ਮਨ ਨੇ ਇੱਕ ਮਨਸਾ ਛੇੜੀ ਤੁਸੀਂ ਦੁਬਾਰਾ ਨਹੀਂ ਫਿਰ ਬੈਠ ਸਕਦੇ। ਉਹ ਮਨਸਾ ਸਤਿਗੁਰੂ ਕਹਿੰਦੇ ਜੇ ਸੱਚ ਵਿੱਚ ਸਮਾ ਜਾਣ, ਮਨਸਾ ਤੰਗ ਹੀ ਨਾ ਕਰਨ ਆਪਾਂ ਨੂੰ, ਫਿਰ ਸਮਾਧੀ ਲੱਗ ਸਕਦੀ। ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ, ਜਿਨ੍ਹਾਂ ਨੇ ਜਨਮ ਰੂਪੀ ਰਤਨ ਨੂੰ ਖੱਟ ਲਿਆ, ਕਮਾ ਲਿਆ, ਮਨੁੱਖਾ ਜਨਮ ਨੂੰ ਸਫਲਾ ਕਰ ਲਿਆ, ਉਹ ਵਣਜਾਰੇ, ਉਹ ਵਪਾਰੀ, ਉਹ ਭਲੇ ਨੇ, ਕਿਉਂਕਿ ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਜਿੱਤ ਲਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਨੇ ਜਨਮ ਰਤਨ ਨੂੰ ਖੱਟਿਆ ਹੈ, ਕਮਾਇਆ ਹੈ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਪਾਇਆ ਤਾਂ ਸਾਰਿਆਂ ਨੇ ਹੀ ਹੈ, ਮਨੁੱਖਾ ਜਨਮ ਤਾਂ ਆਪਾਂ ਸਾਰਿਆਂ ਨੇ ਹੀ ਪ੍ਰਾਪਤ ਕੀਤਾ, ਪਰ ਗੁਰਮੁਖਾਂ ਨੇ ਪਾਇਆ ਹੈ, ਅਸਲੀ ਖੱਟੀ ਉਹਨਾਂ ਨੇ ਹੀ ਖੱਟੀ ਹੈ। ਕੋਈ ਬੰਦਾ ਸਾਰੀ ਜ਼ਿੰਦਗੀ ਜਨਮ ਲੈ ਕੇ ਸਕੂਲ ਨਹੀਂ ਗਿਆ, ਕੋਈ ਕੰਮ ਨਹੀਂ ਕੀਤਾ, ਕਾਰ ਨਹੀਂ ਕੀਤਾ, ਨਖੱਟੂ ਹੋ ਕੇ ਘਰੇ ਬੈਠਾ ਰਿਹਾ, ਨਾ ਘਰਦਿਆਂ ਨੂੰ ਪਸੰਦ, ਨਾ ਬਾਹਰਲਿਆਂ ਨੂੰ ਪਸੰਦ, ਉਹਨੇ ਕੀ ਜਨਮ ਖੱਟਿਆ? ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਜ਼ਿੰਦਗੀ ਚ ਆ ਕੇ, ਗੁਰੂ ਵਾਲੇ ਹੀ ਨਹੀਂ ਬਣੇ, ਸਿਮਰਨ ਹੀ ਨਹੀਂ ਕੀਤਾ, ਕੋਈ ਸੇਵਾ ਨਹੀਂ ਕੀਤੀ ਹੈ, ਉਹਨਾਂ ਨੇ ਕਿਹਾ ਜਿਹਾ ਜਨਮ ਧਾਰਿਆ, ਜਿਹਾ ਜਿਹਾ ਪਸ਼ੂ ਹੈ ਉਹ ਜਿਹਾ ਬੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਸ਼ੂ ਵਰਗਾ ਜੀਵਨ ਹੋ ਗਿਆ ਫਿਰ ਉਹਨਾਂ ਦਾ, ਉਹ ਵਣਜਾਰੇ ਚੰਗੇ ਨੇ ਜਿਨ੍ਹਾਂ ਨੇ ਬਹੁਤੇ ਤੋਂ ਬਹੁਤਾ ਲਾਭ ਖੱਟਿਆ ਹੈ, ਜਿਨ੍ਹਾਂ ਨੇ ਗੱਲਾਂ ਨਹੀਂ ਕੀਤੀਆਂ। ਗੱਲਾਂ ਵਾਲੇ ਬਹੁਤ ਨੇ ਦੁਨੀਆਂ ਚ, ਖਾਸ ਕਰ ਅੱਜ ਦੇ ਯੁੱਗ ਚ ਲੋਕ ਗਾਲੜੀ ਬੜੇ ਨੇ, ਇਹ ਗੱਲਾਂ ਦਾ ਸਵਾਦ ਲੈਂਦੇ ਨੇ, ਗੱਲਾਂ ਬਹੁਤ ਕਰਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਇਸੇ ਕਰਕੇ ਤਾਂ ਇਹ ਕੁਝ ਪ੍ਰਾਪਤ ਨਹੀਂ ਕਰ ਸਕਦੇ। ਜਿਉਂ ਹੀ ਸਿਮਰਨ ਦੀ ਗੱਲ ਕਰੋ ਮੂੰਹ ਨੂੰ ਤਾਲਾ ਲੱਗ ਜਾਂਦਾ, ਮੂੰਹ ਜਿਵੇਂ ਸਿਉਂਤਾ ਜਾਂਦਾ, ਗੂੰਗਾ ਬੋਲਾ ਹੀ ਹੋ ਜਾਂਦਾ ਹੈ। ਕਹਿੰਦੇ ਚੱਕਰ ਆ ਗਿਆ, ਨਾਮ ਦੀ ਗੱਲ ਸੁਣ ਕੇ ਚੱਕਰ ਆ ਗਿਆ, ਡਿੱਗ ਪਿਆ। ਉਹ ਨਾਮ ਜਪਣਾ, ਮੈਂ ਤਾਂ ਘਰ ਜਾਣਾ ਸੀ, ਤੇ ਜੇ ਸੁਣਾ ਦਈਏ ਚਾਰ ਚੁਟਕਲੇ ਫਿਰ ਬੜਾ ਖੁਸ਼ ਹੁੰਦਾ ਵੀ ਆਹ ਗੱਲ ਬੜੀ ਵਧੀਆ। ਕਹਿ ਨਾਨਕ ਜਿਨ ਮਨ ਨਿਰਮਲ। ਕਹਿੰਦੇ ਜੀ ਜੁੜੇ ਹੋਏ ਦੀ ਨਿਸ਼ਾਨੀ ਕੀ ਹੈ? ਸਦਾ ਰਹੇ ਹੈ ਗੁਰੂ ਨਾਲ, ਜਿਹੜੇ ਗੁਰੂ ਦੇ ਨਾਲ ਸਦਾ ਜੁੜੇ ਰਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦਾ ਮਨ ਨਿਰਮਲ ਹੁੰਦਾ ਹੈ ਉਹਨਾਂ ਦਾ ਮਨ ਇੱਥੇ ਬੈਠਣ ਨੂੰ ਕਰਦਾ ਹੈ, ਉਹਨਾਂ ਦਾ ਮਨ ਬਾਣੀ ਪੜ੍ਹਨ ਨੂੰ ਕਰਦਾ ਹੈ, ਉਹਨਾਂ ਦਾ ਮਨ ਸੇਵਾ ਕਰਨ ਨੂੰ ਕਰਦਾ। ਜਿਨ੍ਹਾਂ ਦਾ ਮਨ ਨਿਰਮਲ ਨਹੀਂ ਹੁੰਦਾ ਉਹ ਭੱਜੂ ਭੱਜੂ ਕਰਦੇ ਨੇ, ਚੱਲੀਏ ਕਿੱਥੇ, ਜਿਵੇਂ ਕਾਂ ਗੰਦਗੀ ਦੀ ਢੇਰੀ ਤੇ ਬਹਿ ਕੇ ਖੁਸ਼ ਰਹਿੰਦਾ। ਕਦੇ ਕਾਂ ਮਾਨ ਸਰੋਵਰ ਤੇ ਦੇਖਿਆ ਕਿਸੇ ਨੇ? ਮਾਨ ਸਰੋਵਰ ਤੇ ਕਦੇ ਕਾਂ ਨਹੀਂ ਬੈਠਾ ਜਾ ਕੇ, ਤੇ ਹੰਸ ਕਦੇ ਰੂੜੀ ਤੇ ਨਹੀਂ ਬੈਠਾ। ਇਹਨਾਂ ਦਾ ਜਿਵੇਂ ਆਪਸ ਵਿੱਚ ਬਣਦੀ ਨਹੀਂ ਨਾ, ਇਸੇ ਤਰ੍ਹਾਂ ਗੁਰਮੁਖ ਸੰਗਤ ਵਿੱਚ ਬਹਿ ਕੇ ਖੁਸ਼ ਹੁੰਦੇ ਨੇ।